دوہرا سن ست گر کے سراپ کو سکل رہے بسمائے سد دمودری ٹگ گئی بہت بیٹھ پچھتائے
واہگرو جی کا خالصہ واہگرو جی کی فتح پرم ستکار یوگ سنمان یوگ گرو کا خاص روپ گرو خالصہ ساتھ سنگت وڈے بھاگ ہن دین دنیا دے پاتشاہ سرب سانجی والتا دے سانجے رہبر تن تن شری گرو گرنتھ صاحب جی مہاراج جی دے پاون پوتر چرنا کملا اندر سندیا سمے دے سجے ہوئے دیوانا چ اکتر ہو کے حاضریاں بھر کے آپ جی نتا پرتی ستگراں دا پاون اتہاس سروڑ کر رہے تن شری گرو ہرگوبند صاحب جی مہاراج مہاراج جی دی شرن وچ کلہ آئی ہے یوگنا دے سمیت جنہاں دا بڑا بھیانک روپ ہے سر دے کیس کھنڈے ہوئے اکھاں لال سرخ نے شریر تے ملن جے بستر پائے ہوئے نے ہاتھ وچ مردے نشاناں دے سراں دیاں کھوپڑیاں دے کھپر بنا کے پکڑے ہوئے نے گلاں وچ ہڈاں دی مالا ہے ستگراں دے سامنے آ کے پرگٹ ہوئی پادشاہ نے پچھیا کون ہے کتے ترکاں دی موت تا نہیں کہن لگی مہاراج میں کلہ ہاں اسیں بھکھیاں ہاں بڑے سالاں توں سانو کھان نو آہار نہیں ملیا ستگراں نے آکھیا دسو کیڑا آہار چکدیاں ہو اوہی آہار تانو دے دنے ہیں مہاراج ان نہیں اسی کھاندیاں اسی ماس تے خون پیندیاں ستگراں آکھیا مہک منگا دنے ہیں جنہاں مرضی رج کے انہاں دا ماس کھا لینا نہیں مہاراج مہکاں دا جاں پشواں دا جانوراں دا ماس نہیں اسی کھاندیاں اسی تاں جنگ دے میدان چ جدوں سورمے لڑدے نے انہاں سورمیاں دا جڑا شریر دا ماس ہے جڑے اگے ہو کے ودھ کے لڑدے نے انہاں دے شریر دا ماس کھا کے انہاں دا خون پی کے ڈکار مار دیاں ستگرو جی مسکرا پئے کہندے پھر او سماں آون والا ہے کچھ سمے تک اسی جنگ دی آرمبھتا کرانگے اور سب توں پہلاں تینوں ترپت کرانگے کلہ تیری سنتشٹی کرانگے ستگراں دے کوڑوں یا آشواسن لے کے اے واپس چلی گئی انہیں نو کابل توں کچھ سنگتاں دوپہر دے سمے گرو ہرگوبند صاحب دے درشناں نو آئیاں مہاراج جی نے ویکھیا جانیا کہ سنگت دوروں آئی ہے دوپہر دا لنگر پرشادہ انہاں نے نہیں چھکیا ہونا پر ادھر لنگراں وچ بھی لنگر مستانہ ہو چکا سی دوبارہ لنگر پکن واسطے ہالے سماں لگنا سی ستگراں نے سیوادار نو حکم کیتا کہ جاؤ جتھے اندر پکوان بن رہے نے اتھوں پکوان لے آؤ سیوادار گئے اگے ماتا دمودری جی بیٹھے پکوان تیار کرا رہے سن سیواداراں نے جا کے سنگت واسطے گرو صاحب دا حکم سنا کے پکوان منگے پر ماتا دمودری دی مت وچلت ہوئی جویں ہونی ورتنی ہوندی ہے ਜਵਾਬ ਦੇ ਦਿੱਤਾ ਵੀ ਇਹ ਤਾਂ ਸ਼ਗਨਾਂ ਦੇ ਪਕਵਾਨ ਨੇ, ਬਰਾਤ ਵਾਸਤੇ ਤਿਆਰ ਹੋ ਰਹੇ ਨੇ, ਪਹਿਲਾਂ ਸਿੱਖਾਂ ਨੂੰ ਕਿਵੇਂ ਦੇ ਦੇ। ਗੁਰੂ ਸਾਹਿਬ ਦਾ ਹੁਕਮ ਮੋੜ ਦਿੱਤਾ ਮਾਤਾ ਦਮੋਦਰੀ ਨੇ। ਜਦੋਂ ਸਿੱਖ ਵਾਪਸ ਆਏ, ਸਤਿਗੁਰੂ ਜੀ ਨੂੰ ਦੱਸਿਆ, ਮਹਾਰਾਜ ਜੀ ਵੀਹ ਰਸ ਵਿਚ ਆ ਗਏ ਕਿ ਜਿਹੜੇ ਪਕਵਾਨ ਮੇਰੇ ਸਿੱਖਾਂ ਵਾਸਤੇ ਨਹੀਂ, ਉਹਨੂੰ ਬਰਾਤ ਵੀ ਨਹੀਂ ਛਕੇਗੀ, ਹੁਣ ਇਹ ਮਲੇਛਾਂ ਦੇ ਯੋਗ ਨੇ, ਮਲੇਛ ਖਾਣਗੇ, ਆ ਕੇ ਤੁਰਕ ਆ ਕੇ ਖਾਣਗੇ। ਏਦਾਂ ਸਤਿਗੁਰਾਂ ਨੇ ਆਪਣੇ ਘਰ ਨੂੰ ਹੀ ਇਹ ਸਰਾਪ ਦੇ ਦਿੱਤਾ। ਸਿੱਖ ਜਿੰਨੇ ਬੈਠੇ ਸੀ ਲਾਗੇ ਬੜੇ ਹੈਰਾਨ ਹੋਏ, ਅਚੰਭਤ ਹੋਏ। ਗੁਰੂ ਸਾਹਿਬ ਦਾ ਵੀ ਰਸ ਇੰਨਾ ਸੀ ਵੀ ਕਿਸੇ ਸਿੱਖ ਨੇ ਬੋਲਣ ਦੀ ਤਾਕਤ ਨਹੀਂ ਕੀਤੀ ਕਿ ਸਤਿਗੁਰਾਂ ਦੇ ਸਾਹਮਣੇ ਬੋਲ ਕੇ ਕੋਈ ਮਹਾਰਾਜ ਜੀ ਨੂੰ ਕਹਿ ਸਕੇ ਕਿ ਸਤਿਗੁਰੂ ਜੀ ਐਸਾ ਬਚਨ ਕਿਉਂ ਕਰਦੇ। ਇੰਨੇ ਨੂੰ ਇੱਕ ਹਲਵਾਈ ਆਇਆ, 5 ਰੁਪਏ ਦੀ ਮਠਿਆਈ ਲਿਆ ਕੇ ਉਹਨੇ ਸਤਿਗੁਰਾਂ ਦੇ ਚਰਣਾਂ ਚ ਰੱਖੀ। ਉਹ ਮਠਿਆਈ ਮਹਾਰਾਜ ਜੀ ਨੇ ਆਖਿਆ ਸੰਗਤ ਵਿਚ ਵੰਡ ਦਿਓ ਜਿਹੜੀ ਕਾਬਲ ਤੋਂ ਆਈ। ਸੰਗਤ ਨੂੰ ਮਠਿਆਈ ਛਕਣ ਨੂੰ ਮਿਲ ਗਈ, ਸਤਿਗੁਰੂ ਜੀ ਵੀ ਕੁਝ ਸੰਤੁਸ਼ਟ ਹੋ ਗਏ, ਥੋੜਾ ਜਿਹਾ ਮਹਾਰਾਜ ਜੀ ਦਾ ਮਨ ਵੀ ਪ੍ਰਸੰਨ ਹੋ ਗਿਆ। ਇਹਦਾ 6ਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਬਚਨ ਕੀਤਾ, ਆਓ ਮਨ ਵਿਰਤੀਆਂ ਇਕਾਗਰ ਕਰੀਏ। ਜਿਵੇਂ ਕਲਹਿ ਦਾ ਆਗਮਨ ਹੋਇਆ, ਜਿੱਥੇ ਕਲਹਿ ਆ ਜਾਏ ਉੱਥੇ ਜੰਗ ਹੋਣਾ ਹੀ ਹੈ, ਉੱਥੇ ਯੁੱਧ ਤਾਂ ਖੜਕਣਾ ਹੀ ਸੀ। ਨਾਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਇੱਕ ਕ੍ਰਾਂਤੀ ਲਿਆਉਣੀ ਸੀ, ਇਨਕਲਾਬ ਲਿਆਉਣਾ ਸੀ। ਸ਼ਸਤਰਧਾਰੀ ਹਨ, ਸ਼ਸਤਰਧਾਰੀ ਦਾ ਜੋ ਧਰਮ ਹੈ ਉਹ ਸ਼ਸਤਰਧਾਰੀ ਦਾ ਧਰਮ ਸਤਿਗੁਰਾਂ ਨੇ ਪਾਲਣਾ ਹੈ। ਆਓ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰਾਂ ਦਾ ਪਵਿੱਤਰ ਇਤਿਹਾਸ ਸਰਵਣ ਕਰੀਏ, ਇਕਾਗਰਤਾ ਬਣਾਉਣ ਵਾਸਤੇ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ, ਦੋਹਰਾ ਸੁਨ ਸਤਿਗੁਰ ਕੇ ਸਰਾਪ ਕੋ ਸਕਲ ਰਏ ਬਿਸਮਾਏ।
ਮਹਾਰਾਜ ਜੀ ਦਾ ਸਰਾਪ ਸੁਣ ਕੇ, ਸਰਾਪ ਨਹੀਂ ਕਹਿ ਸਕਦੇ ਤਾਂ ਹੋਣੀ ਸੀ ਜੋ ਵਰਤਣੀ ਸੀ ਆਉਣ ਵਾਲੇ ਸਮੇਂ ਚ, ਉਹ ਸਤਿਗੁਰਾਂ ਦੇ ਰਸਨਾ ਤੋਂ ਬਚਨ ਹੋਏ ਹਨ। ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਦੇ ਐਸੇ ਬਚਨ ਸੁਣ ਕੇ ਕਿ ਜੇ ਮਠਿਆਈ ਸਾਡੇ ਸਿੱਖਾਂ ਦੇ ਯੋਗ ਨਹੀਂ ਤੇ ਫਿਰ ਇਹ ਮਲੇਛਾਂ ਦੇ ਯੋਗ ਹੈ, ਇਹਨੂੰ ਮਲੇਛ ਹੀ ਖਾਣਗੇ। ਇਹ ਬਚਨ ਸੁਣ ਕੇ ਜਿੰਨੇ ਸਿੱਖ ਸਨ ਸਤਿਗੁਰਾਂ ਦੇ ਲਾਗੇ ਬੈਠੇ ਹੋਏ, ਸਭ ਬੜੇ ਹੈਰਾਨ ਹੋਏ, ਸਭ ਬੜੇ ਬਿਸਮਾਦ ਵਿਚ ਆਏ।
ਸੁਧ ਦਮੋਦਰੀ ਟਿਗ ਗਈ, ਬਹੁਤ ਬੈਠ ਪਛਤਾਏ।
ਸਤਿਗੁਰਾਂ ਦੇ ਇਸ ਬਚਨ ਦੀ ਖਬਰ ਮਾਤਾ ਦਮੋਦਰੀ ਜੀ ਕੋਲ ਵੀ ਗਈ। ਮਾਤਾ ਦਮੋਦਰੀ ਜੀ ਨੂੰ ਵੀ ਭੱਜ ਕੇ ਜਾ ਕੇ ਕਿਸੇ ਸੇਵਾਦਾਰ ਨੇ ਦੱਸਿਆ, ਮਾਤਾ ਸਤਿਗੁਰਾਂ ਨੇ ਇਦਾਂ ਦਾ ਬਚਨ ਕਰ ਦਿੱਤਾ। ਕਹਿੰਦੇ ਜਦੋਂ ਮਾਤਾ ਦਮੋਦਰੀ ਨੇ ਮਹਾਰਾਜ ਜੀ ਦੇ ਬਚਨਾਂ ਬਾਰੇ ਸੁਣਿਆ, ਸੁਣ ਕੇ ਮਾਤਾ ਜੀ ਬੜੇ ਪਛਤਾਵਾ ਕਰਨ ਲੱਗੇ। ਮਾਤਾ ਦਮੋਦਰੀ ਜੀ ਦੇ ਮਨ ਚ ਬੜਾ ਭਾਰੀ ਪਛਤਾਵਾ ਹੋਣ ਲੱਗਾ।
ਜੋ ਪਈ ਸੰਕਟ ਪਾਏ ਬਿਸੂਰਤ ਪਾਰੀ।
ਬੜਾ ਡਾਢਾ ਸੰਕਟ ਪਾ ਕੇ ਮਾਤਾ ਦਮੋਦਰੀ ਜੀ ਝੂਰ ਰਹੇ ਨੇ, ਆਪਣੇ ਮਨ ਹੀ ਮਨ ਬਸੂਰਾ ਕਰ ਰਹੇ ਹਨ।
ਕੀਨ ਕਹਾ ਮੈਂ ਨਹੀਂ ਵਿਚਾਰੀ,
ਸੋਚਦੇ ਨੇ ਮੈਂ ਇਹ ਕੀ ਕਰ ਬੈਠੀ, ਮੈਂ ਵਿਚਾਰ ਨਹੀਂ ਕੀਤੀ ਜਵਾਬ ਦੇਣ ਵੇਲੇ ਕਿ ਮੈਂ ਗੁਰੂ ਸਾਹਿਬ ਦਾ ਹੁਕਮ ਮੋੜ ਰਹੀ। ਮਾਤਾ ਜੀ ਕੋਲੋਂ ਗਲਤੀ ਤਾਂ ਹੋ ਗਈ ਹੈ, ਪਰ ਹੁਣ ਪਛਤਾਵਾ ਕਰ ਰਹੇ ਨੇ ਕਿ ਮੈਂ ਇਹ ਕੀ ਕਰ ਬੈਠੀ ਆ, ਗਲਤੀ ਕਰਨ ਵੇਲੇ ਮੈਂ ਆਪਣੇ ਮਨ ਚ ਵਿਚਾਰ ਨਹੀਂ ਕੀਤੀ।
ਪਤੀ ਕੀ ਆਇਸ ਮੋਰ ਮਿਟਾਈ,
ਇੱਕ ਤਾਂ ਮੈਂ ਆਪਣੇ ਪਤੀ ਦੀ ਆਗਿਆ ਮੋੜੀ ਹੈ, ਦੂਜੀ ਸਿੱਖਾਂ ਦੀ ਸੇਵਾ ਕਰਨੀ ਸੀ ਉਹ ਮੇਰੇ ਕੋਲੋਂ ਨਹੀਂ ਹੋ ਸਕੀ, ਮੈਂ ਆਪਣੇ ਪਤੀ ਦੀ ਜਿਹੜੀ ਆਗਿਆ ਹੈ, ਪਤੀ ਦਾ ਜੋ ਹੁਕਮ ਹੈ ਉਹ ਮੈਂ ਮੋੜਿਆ ਤੇ ਉਲਟਾਇਆ ਹੈ।
ਮੈਂ ਆਚੀ ਕਿਸ ਕੇ ਮਨ ਪਾਈ,
ਇਹ ਗੱਲ ਕਿਸੇ ਦੇ ਮਨ ਨੂੰ ਚੰਗੀ ਨਹੀਂ ਲੱਗੀ, ਇਹ ਮਨ ਕਿਸੇ ਦੇ ਨੂੰ ਵੀ ਇਹ ਗੱਲ ਨਹੀਂ ਪਾਈ, ਕਿਸੇ ਦੇ ਮਨ ਨੂੰ ਇਹ ਗੱਲ ਚੰਗੀ ਨਹੀਂ ਲੱਗੀ।
ਭਾਈ ਨਿਸਾ ਗੁਰ ਮੈਲੀ ਗਏ,
ਇਹ ਤਾਂ ਮਾਤਾ ਦਮੋਦਰੀ ਜੀ ਬੜਾ ਬਸੂਰ ਰਹੇ ਨੇ, ਮਨ ਹੀ ਮਨ ਬੜਾ ਪਛਤਾਵਾ ਕਰ ਰਹੇ ਨੇ, ਕਈ ਗਟੀਆਂ ਸੋਚਦੇ ਨੇ ਜੇ ਮੈਂ ਜਵਾਬ ਨਾ ਦਿੰਦੀ ਤੇ ਸਤਿਗੁਰੂ ਜੀ ਏਦਾਂ ਦਾ ਬਚਨ ਨਾ ਕਰਦੇ। ਬੜਾ ਝੋਰਾ ਮਾਤਾ ਜੀ ਦੇ ਮਨ ਚ ਲੱਗਾ ਹੋਇਆ। ਇਨੇ ਨੂੰ ਸ਼ਾਮ ਦਾ ਸਮਾਂ ਹੋਇਆ, ਰਾਤ ਦਾ ਸਮਾਂ ਹੋਇਆ ਤੇ ਰਾਤ ਨੂੰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਮਹਾਰਾਜ ਸੰਗਤਾਂ ਨੂੰ ਦਰਸ਼ਨ ਦਿਦਾਰੇ ਦੇ ਕੇ ਆਪਣੇ ਨਿੱਜ ਮਹਿਲਾਂ ਵਿਚ ਆਪਣੇ ਮੰਦਰਾਂ ਵਿਚ ਆਏ ਹਨ।
ਪਰ ਪ੍ਰਿਅੰਕ ਪਰ ਬੈਠਤ ਪਰੇ,
ਸ੍ਰੇਸ਼ਟ ਪਲੰਘਾ ਹੈ, ਉਸ ਸ੍ਰੇਸ਼ਟ ਪਲੰਘੇ ਤੇ ਪ੍ਰਿਅੰਕ ਤੇ ਆ ਕੇ ਸਤਿਗੁਰੂ ਛੇਵੇਂ ਪਾਤਸ਼ਾਹ ਜੀ ਬੈਠੇ ਹਨ।
ਚੱਲ ਦਮੋਦਰੀ ਤਿਸ ਛਿਨ ਆਈ,
ਮਾਤਾ ਦਮੋਦਰੀ ਜੀ ਇੰਨੇ ਨੂੰ ਸਤਿਗੁਰਾਂ ਦੇ ਚਰਨਾਂ ਵਿਚ ਚੱਲ ਕੇ ਆਏ, ਮਹਾਰਾਜ ਜੀ ਦੇ ਚਰਨਾਂ ਵਿਚ ਮਾਤਾ ਦਮੋਦਰੀ ਜੀ ਆ ਕੇ ਹਾਜ਼ਰ ਹੋਏ।
ਗੁਰ ਕੇਸਰਾ ਪੇ ਅਧਿਕ ਡਰ ਪਾਈ,
ਸਤਿਗੁਰਾਂ ਨੇ ਜਿਹੜਾ ਵਚਨ ਕੀਤਾ ਸੀ ਉਸ ਬਚਨ ਕਰਕੇ ਮਾਤਾ ਜੀ ਦਾ ਮਨ ਬਹੁਤ ਡਰਿਆ ਹੋਇਆ। ਹਾਲੇ ਵੀ ਡਰ ਰਹੇ ਸਨ ਕਿ ਖਬਰੇ ਸਤਿਗੁਰੂ ਜੀ ਮੈਨੂੰ ਵੇਖ ਕੇ ਕੀ ਕਹਿ ਦੇਣ, ਕੀ ਬਚਨ ਕਰ ਦੇਣ। ਇਸ ਕਰਕੇ ਮਾਤਾ ਜੀ ਦਾ ਮਨ ਬਹੁਤ ਜ਼ਿਆਦਾ ਡਰਿਆ ਹੋਇਆ ਸੀ।
ਮੁਝ ਏਕਲ ਕੀ ਸੁਤਾ ਨ ਕੋਈ,
ਡਰਦਿਆਂ ਡਰਦਿਆਂ ਆਪ ਜੀ ਨੇ ਮਹਾਰਾਜ ਜੀ ਏਦਾਂ ਦਾ ਅਮੰਗਲ ਕਰ ਦਿੱਤਾ ਹੈ। ਏਦਾਂ ਦੀ ਅਮੰਗਲ ਦੀ ਬਚਨ, ਅਮੰਗਲ ਜਿਹੜੇ ਨਾ ਖੁਸ਼ੀਆਂ ਦੇਣ ਵਾਲੇ ਬਚਨ ਹੋਣ, ਉਹ ਬਚਨ ਆਪ ਜੀ ਨੇ ਕਰ ਦਿੱਤੇ ਹਨ।
ਅਪਰ ਸ਼ਕਤ ਕਿਸ ਮੈਂ ਜੋ ਮੋਰੈ,
ਮਹਾਰਾਜ ਹੁਣ ਹੋਰ ਕਿਹਦੇ ਵਿਚ ਇੰਨੀ ਸ਼ਕਤੀ ਹੈ ਜਿਹੜਾ ਤੁਹਾਡੇ ਹੁਣ ਕੀਤੇ ਹੋਏ ਬਚਨਾਂ ਨੂੰ ਮੋੜ ਸਕੇ। ਹੁਣ ਜਿਹੜਾ ਬਚਨ ਤੁਸੀਂ ਆਪਣੀ ਰਸਨਾ ਤੋਂ ਕਰ ਦਿੱਤਾ ਉਹ ਤੁਸੀਂ ਟਾਲ ਸਕਦੇ ਹੋ, ਹੋਰ ਨੀ ਕੋਈ ਟਾਲ ਸਕਦਾ। ਮਹਾਰਾਜ ਹੋਰ ਹੁਣ ਕਿਹਦੇ ਵਿਚ ਇੰਨੀ ਸ਼ਕਤੀ ਤਾਣ ਹੈ ਜਿਹੜਾ ਤੁਹਾਡੇ ਕੀਤੇ ਬਚਨਾਂ ਨੂੰ ਮੋੜ ਸਕੇ।
ਜਾਨੀ ਪਰੇ ਆਪ ਦਾ ਕੋਰੈ,
ਹੁਣ ਇਹ ਜਾਣਿਆ ਜਾ ਰਿਹਾ, ਹੁਣ ਏਦਾਂ ਜਗਦਾ ਕਿ ਆਉਣ ਵਾਲੇ ਸਮੇਂ ਵਿਚ ਕੋਈ ਕਰੜੀ ਵਿਪਦਾ ਪੈਂਦੀ ਦਿਸਦੀ ਹੈ ਕਿ ਕੋਈ ਹੁਣ ਚੰਗੀ ਕਰੜੀ ਵਿਪਦਾ ਪਵੇਗੀ।
ਕਰੋ ਕਿਰਪਾ ਫੇਰੋ ਨਿਜ ਬੈਨ, ਨਾਏ ਤਾਂ ਉਜਰ ਹੋਵੇ ਐਨ।
ਮਹਾਰਾਜ ਜੀ ਕਿਰਪਾ ਕਰੋ, ਕਿਰਪਾ ਕਰਕੇ ਆਪਣਾ ਬਚਨ ਮੋੜ ਲਵੋ, ਆਪਣਾ ਬਚਨ ਵਾਪਸ ਲੈ ਲਓ ਜੋ ਬਚਨ ਤੁਸੀਂ ਕੀਤਾ ਕਿ ਜੇ ਇਹ ਮਠਿਆਈ ਸਾਡੇ ਸਿੱਖਾਂ ਦੇ ਛਕਣ ਵਾਸਤੇ ਨਹੀਂ ਤੇ ਫਿਰ ਇਹਨੂੰ ਮਲੇਚ ਖਾਣਗੇ। ਇਹ ਜਿਹੜਾ ਬਚਨ ਹੈ ਆਪ ਜੀ ਕਿਰਪਾ ਕਰਕੇ ਇਹਨੂੰ ਬਚਨ ਨੂੰ ਵਾਪਸ ਲੈ ਲਓ, ਨਹੀਂ ਤਾਂ ਮਹਾਰਾਜ ਜੀ ਆਪ ਜੀ ਦਾ ਘਰ ਉਜੜੇਗਾ, ਆਪ ਜੀ ਦੇ ਘਰ ਦੇ ਵਿਚ ਉਜਾੜਾ ਹੋਵੇਗਾ।
ਦੋਇਤਾ ਪ੍ਰਿਆ ਕੁਸ਼ਲ ਸੋ ਰਹੇ,
ਮਹਾਰਾਜ ਤੁਹਾਡੀ ਇੱਕੋ ਇੱਕ ਸਪੁੱਤਰੀ ਹੈ, ਤੁਹਾਡੀ ਪਿਆਰੀ ਸਪੁੱਤਰੀ ਹੈ, ਉਹ ਕੁਸ਼ਲਤਾ ਦੇ ਨਾਲ ਖੁਸ਼ੀ ਦੇ ਨਾਲ ਰਹੇ।
ਮਹਾ ਬਿਗਨ ਕਰ ਪਰ ਬੋ ਚਾਹੇ,
ਉਹਦੇ ਵਾਸਤੇ ਆਪ ਜੀ ਬਚਨ ਕਰੋ। ਇਹ ਜਿਹੜਾ ਬਚਨ ਤੁਸੀਂ ਪਹਿਲਾਂ ਕੀਤਾ ਇਹਦੇ ਨਾਲ ਤਾਂ ਘਰ ਦੇ ਵਿਚ ਬੜਾ ਬਿਘਨ ਪਵੇਗਾ, ਜਿਹੜਾ ਬਚਨ ਆਪ ਜੀ ਨੇ ਕੀਤਾ ਇਹਦੇ ਨਾਲ ਤਾਂ ਬੜੀ ਵੱਡੀ ਸਮੱਸਿਆ ਆਵੇਗੀ।
ਰਹੇ ਬਰਾਤੀ ਕੁਸ਼ਲ ਸਮੇਤ,
ਕਿਰਪਾ ਕਰੋ ਮਹਾਰਾਜ ਤੁਸੀਂ ਆਪਣਾ ਬਚਨ ਵਾਪਸ ਲਵੋ ਔਰ ਇਹ ਬਚਨ ਕਰੋ ਕਿ ਜਿੰਨੀ ਬਰਾਤ ਆਵੇ ਉਹ ਸਾਰੀ ਸੁੱਖ ਦੇ ਨਾਲ ਰਹੇ, ਕਿਉਂਕਿ ਬਰਾਤ ਆਉਣੀ ਹੈ ਤੇ ਬਰਾਤ ਨੇ ਆ ਕੇ ਘਰ ਦੇ ਵਿਚ ਖੁਸ਼ੀਆਂ ਮਨਾਉਣੀਆਂ ਨੇ ਤੇ ਮਹਾਰਾਜ ਜੀ ਜੋ ਉਧਰ ਮਲੇਛ ਆ ਗਏ ਤੇ ਬਰਾਤ ਸੁਖੀ ਕਿਵੇਂ ਰਹੇਗੀ। ਆਪ ਜੀ ਕਿਰਪਾ ਕਰੋ, ਬਚਨ ਕਰੋ ਮਹਾਰਾਜ ਕਿ ਸਾਰੀ ਬਰਾਤ ਕੁਸ਼ਲਤਾ ਦੇ ਸਮੇਤ ਖੁਸ਼ੀ ਦੇ ਸਮੇਤ ਰਹਿਣ।
ਸੁਖ ਸੋ ਪਹੁੰਚੇ ਬਹੁਰ ਨਿਕੇਤ,
ਸੁਖ ਦੇ ਨਾਲ ਬਰਾਤ ਆਵੇ, ਸੁਖ ਦੇ ਨਾਲ ਟੁਕਾਓ ਕਰੇ ਔਰ ਸੁਖ ਦੇ ਸਹਿਤ ਹੀ ਉਹ ਬਰਾਤ ਵਾਪਸ ਆਪਣੇ ਘਰ ਤੱਕ ਜਾਵੇ।
ਭਾਈ ਦੀਨ ਬਿਖ ਆਤੁਰ ਪਾਰੀ, ਸ਼੍ਰੀ ਹਰਿ ਗੋਬਿੰਦ ਗਿਰਾ ਉਚਾਰੀ।
ਜਦੋਂ ਮਾਤਾ ਦਮੋਦਰੀ ਜੀ ਇਸ ਤਰ੍ਹਾਂ ਬੜੇ ਆਤੁਰ ਹੋਏ, ਬੜੇ ਵਿਆਕੁਲ ਤੇ ਦੁਖੀ ਹੋ ਕੇ ਸਤਿਗੁਰਾਂ ਨੂੰ ਏਦਾਂ ਬੇਨਤੀ ਕਰ ਰਹੇ ਸਨ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਵੇਖਿਆ ਕਿ ਦਮੋਦਰੀ ਹੁਣ ਵਿਆਕੁਲ ਹੈ, ਆਤੁਰ ਹੋਈ ਹੈ, ਦੁਖੀ ਹੋਈ ਹੈ ਤੇ ਦੁਖੀ ਹੋ ਕੇ ਸਾਨੂੰ ਬੇਨਤੀ ਕਰ ਰਹੀ ਹੈ। ਇਹ ਵੇਖ ਕੇ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਬੋਲੇ,
ਬਿਗਨ ਮੂਲ ਮਤ ਤੈ ਔਰ ਤਾਰਾ।
ਮਹਾਰਾਜ ਜੀ ਬੋਲੇ, ਕਹਿਣ ਲੱਗੇ ਦਮੋਦਰੀ ਜੀ, ਤੁਸੀਂ ਜਿਹੜਾ ਬਿਘਨਾਂ ਦਾ ਮੂਲ ਹੈ, ਜਿੱਥੋਂ ਸਾਰੇ ਬਿਘਨ ਪੈਦਾ ਹੋਣੇ ਹਨ, ਉਹ ਬਿਘਨਾਂ ਦੀ ਜਿਹੜੀ ਮੂਲ ਵਾਲੀ ਮੱਤ ਹੈ, ਉਹ ਮੱਤ ਤੁਸੀਂ ਧਾਰਨ ਕੀਤੀ। ਸਿੱਖਾਂ ਦੇ ਪਕਵਾਨ ਚੱਕਣ ਵਾਸਤੇ ਤੁਸੀਂ ਨਹੀਂ ਦਿੱਤੇ, ਇਨਕਾਰ ਕੀਤਾ। ਇਹ ਜਿਹੜੀ ਮੱਤ ਤੁਸੀਂ ਧਾਰਨ ਕੀਤੀ, ਇਹ ਮੱਤ ਬਿਘਨਾਂ ਦਾ ਮੂਲ ਹੈ, ਇਹ ਬਿਘਨਾਂ ਨੂੰ ਪੈਦਾ ਕਰਨ ਵਾਲੀ ਮੱਤ ਤੁਸੀਂ ਧਾਰੀ ਹੈ।
ਕਿਉਂ ਨਾ ਕਰਤੇ ਬੇਅੰਗੀਕਾਰਾ।
ਆਪ ਹੀ ਇਹ ਮੱਤ ਬਿਘਨਾਂ ਦੇ ਮੂਲ ਵਾਲੀ ਧਾਰਨ ਕੀਤੀ, ਹੁਣ ਇਹਨੂੰ ਬਚਨ ਨੂੰ ਅੰਗੀਕਾਰ ਕਿਉਂ ਨੀ ਕਰਦੇ? ਹੁਣ ਤੁਹਾਨੂੰ ਅੰਗੀਕਾਰ ਕਰਨਾ ਵੀ ਪੈਣਾ। ਜੇ ਤੁਸੀਂ ਮੱਤ ਹੀ ਇਹੋ ਜਿਹੀ ਧਾਰਨ ਕੀਤੀ ਸੀ ਬਿਘਨਾਂ ਵਾਲੀ, ਤੇ ਹੁਣ ਫਿਰ ਇਹ ਬਿਘਨ ਵੀ ਤੁਹਾਨੂੰ ਅੰਗੀਕਾਰ ਕਰਨੇ ਪੈਣੇ ਹਨ।
ਗੁਰ ਕੇ ਸਿੱਖ ਲਖੇ ਅਸ ਖੋਟੇ।
ਗੁਰੂ ਕੇ ਸਿੱਖਾਂ ਨੂੰ ਇੰਨਾ ਖੋਟਾ ਜਾਣਿਆ ਕਿ ਇਹ ਪਕਵਾਨਾਂ ਤੋਂ ਵੀ ਹੌਲੇ ਸੀ ਮੇਰੇ ਸਿੱਖ। ਮੇਰੇ ਸਿੱਖਾਂ ਵਾਸਤੇ, ਮੇਰੇ ਪਿਆਰੇ ਸਿੱਖਾਂ ਵਾਸਤੇ ਤੁਸੀਂ ਇਹ ਪਕਵਾਨ ਨਹੀਂ ਦਿੱਤੇ। ਮੇਰੇ ਸਿੱਖਾਂ ਨੂੰ ਤੁਸੀਂ ਗੁਰੂ ਕੇ ਸਿੱਖਾਂ ਨੂੰ ਇੰਨਾ ਖੋਟਾ ਜਾਣਿਆ, ਇੰਨਾ ਹੋਛਾ ਜਾਣਿਆ ਹੈ।
ਉਚਿਤ ਨਾ ਭੋਜਨ ਕੇ ਕਹਿ ਹੋਟੇ।
ਤੁਸੀਂ ਇਹਨਾਂ ਪਕਵਾਨਾਂ ਦੇ ਉਚਿਤ ਨਹੀਂ ਸਮਝਿਆ ਸਾਡੇ ਸਿੱਖਾਂ ਨੂੰ, ਤੇ ਅੱਗੋਂ ਇਨਕਾਰ ਕਰਕੇ ਮੋੜ ਦਿੱਤਾ ਹੈ ਕਿ ਇਹ ਪਕਵਾਨ ਮੈਂ ਸਿੱਖਾਂ ਦੇ ਛਕਣ ਵਾਸਤੇ ਨਹੀਂ ਦੇਣੇ।
ਹੋਣ ਹਾਰ ਤਵ ਹਿਰਦੇ ਵਸਾਈ।
ਇਹ ਹੋਣ ਹਾਰ ਸੀ, ਇਹ ਹੋਣ ਹਾਰ ਤੇਰੇ ਹਿਰਦੇ ਚ ਆ ਵਸੀ ਹੈ ਦਮੋਦਰੀ। ਉਹਨੇ ਹੋਣੀ ਨੇ ਤੇਰੇ ਮੂੰਹ ਤੋਂ ਏਦਾਂ ਦਾ ਇਨਕਾਰ ਕਰਵਾਇਆ ਹੈ।
ਪਰ ਔਗਣ ਕੋ ਪੁਨ ਪਛਤਾਈ।
ਪਰ ਤੂੰ ਔਗਣ ਕਰਕੇ ਹੁਣ ਪਛਤਾਵਾ ਵੀ ਕੀਤਾ। ਜੇ ਔਗਣ ਹੋਇਆ ਤੇਰੇ ਕੋਲੋਂ ਭੁੱਲ ਹੋਈ ਹੈ, ਗੁਨਾਹ ਹੋਇਆ, ਤੇ ਉਸ ਭੁੱਲ ਦਾ ਤੂੰ ਆਪਣੇ ਮਨ ਚ ਹੁਣ ਪਛਤਾਵਾ ਵੀ ਕੀਤਾ, ਔਗਣ ਕਰਕੇ ਤੂੰ ਹੁਣ ਪਛਤਾਈ ਹੈ।
ਕੁਛ ਆਛੋ ਫਲ ਜਾਣਿਓ ਜਾਏ।
ਹੁਣ ਤੁਹਾਨੂੰ ਫੇਰ ਵੀ ਕੁਝ ਚੰਗਾ ਫਲ ਮਿਲੇਗਾ, ਜਿਹੜਾ ਤੁਸੀਂ ਪਛਤਾਵਾ ਕੀਤਾ ਨਾ, ਇਸ ਪਛਤਾਵਾ ਕਰਕੇ ਤੁਸੀਂ ਚੰਗਾ ਕੀਤਾ, ਇਸ ਪਛਤਾਵੇ ਕਰਕੇ ਹੁਣ ਇਹਦਾ ਤੁਹਾਨੂੰ ਕੁਝ ਚੰਗਾ ਫਲ ਪ੍ਰਾਪਤ ਹੋਵੇਗਾ।
ਨਰਗਨ ਮੈਂ ਕੁਸ਼ਲੀ ਬਣ ਆਏ।
ਚਲੋ ਅਸੀਂ ਬਚਨ ਕਰਦੇ ਹਾਂ ਵੀ ਇਸ ਬੰਦਿਆਂ ਵਿਚ ਸਾਰਿਆਂ ਚ ਖੁਸ਼ੀ ਰਹੇਗੀ, ਕੁਸ਼ਲ ਰਹਿਣਗੇ, ਬਰਾਤੀ ਵੀ ਕੁਸ਼ਲਤਾ ਸਹਿਤ ਰਹਿਣਗੇ, ਉਨ੍ਹਾਂ ਨੂੰ ਕਿਸੇ ਪ੍ਰਕਾਰ ਦਾ ਕੋਈ ਤੱਤੀ ਵਾਹ ਨਹੀਂ ਲੱਗਦੀ। ਮਹਾਰਾਜ ਜੀ ਕਹਿੰਦੇ ਬੰਦਿਆਂ ਦੇ ਵਿਚ ਖੁਸ਼ੀ ਰਹੇਗੀ, ਬੰਦਿਆਂ ਦੇ ਵਿਚ ਨਰਗਨ ਦੇ ਵਿਚ ਕੁਸ਼ਲਤਾ ਰਹੇਗੀ।
ਅਪਰ ਬਿਗਨ ਸੋ ਹਟੇ ਨਾ ਕੈਸੇ।
ਜਿਹੜੇ ਹੋਰ ਬਿਘਨ ਪੈਣੇ ਨੇ ਉਹ ਨੀ ਹਟਣੇ, ਹੁਣ ਉਹ ਤਾਂ ਹੁਣ ਹੋ ਕੇ ਹੀ ਰਹਿਣੇ ਹਨ।
ਪਯੋ ਬਾਕ ਹੋ ਚੈ ਤੈਸੇ।
ਉਹ ਤਾਂ ਹੁਣ ਜਿਸ ਤਰ੍ਹਾਂ ਸਾਡਾ ਬਚਨ ਹੋਇਆ ਉਹ ਤਾਂ ਉਸੇ ਤਰ੍ਹਾਂ ਹੋ ਕੇ ਹੀ ਰਹਿਣਾ। ਹਾਂ, ਬਸ ਇੰਨਾ ਬਚਨ ਅਸੀਂ ਕਰਦੇ ਹਾਂ ਤੁਹਾਡੇ ਪਛਤਾਵੇ ਕਰਕੇ ਕਿ ਨਰਗਣ ਦੇ ਵਿਚ ਖੁਸ਼ੀ ਰਹੇਗੀ, ਕੁਸ਼ਲਤਾ ਰਹੇਗੀ, ਕਿਸੇ ਨੂੰ ਕਿਸੇ ਪ੍ਰਕਾਰ ਦਾ ਕੋਈ ਵੀ ਨੁਕਸਾਨ ਨਹੀਂ ਪਹੁੰਚੇਗਾ। ਇਹ ਬਚਨ ਅਸੀਂ ਕਰਦੇ ਹਾਂ। ਮਹਾਰਾਜ ਜੀ ਕਹਿੰਦੇ ਬਾਕੀ ਜਿਹੜਾ ਬਚਨ ਪਹਿਲਾਂ ਹੋਇਆ ਉਹ ਤਾਂ ਹੁਣ ਉਸੇ ਤਰ੍ਹਾਂ ਹੀ ਹੋ ਕੇ ਰਹੇਗਾ, ਉਹਨੂੰ ਕੋਈ ਬਦਲ ਨਹੀਂ ਸਕਦਾ।
ਕੁਛ ਦਮੋਦਰੀ ਹਰਕਤ ਹੋਈ।
ਜਦੋਂ ਮਹਾਰਾਜ ਜੀ ਦੇ ਬਚਨ ਮਾਤਾ ਦਮੋਦਰੀ ਜੀ ਨੇ ਸੁਣੇ, ਸੁਣ ਕੇ ਮਾਤਾ ਜੀ ਨੂੰ ਕੁਝ ਕੁ ਸੰਤੁਸ਼ਟੀ ਮਿਲੀ, ਕੁਝ ਕੁ ਮਾਤਾ ਜੀ ਦਾ ਮਨ ਪ੍ਰਸੰਨ ਹੋਇਆ ਵੀ ਚਲੋ ਬੰਦੇ ਜੀ ਸਲਾਮਤ ਚਾਹੀਦੇ ਨੇ, ਇਹ ਪਕਵਾਨ ਤਾਂ ਫਿਰ ਵੀ ਬਣਦੇ ਰਹਿਣਗੇ, ਸਮਾਨ ਫਿਰ ਵੀ ਬਣਦਾ ਰਹੇਗਾ, ਜੀਆਂ ਦੀ ਸਲਾਮਤੀ ਚਾਹੀਦੀ ਹੈ। ਇਸ ਕਰਕੇ ਮਾਤਾ ਜੀ ਇਹ ਗੱਲ ਸੁਣ ਕੇ ਬੜੇ ਖੁਸ਼ ਹੋਏ।
ਨਰਗਨ ਵਿਖੇ ਕੁਸ਼ਲ ਰਹਿ ਜੋਈ।
ਜਿਹੜਾ ਸਤਿਗੁਰਾਂ ਨੇ ਬਚਨ ਕੀਤਾ ਕਿ ਜੀ ਸਲਾਮਤ ਰਹਿਣਗੇ, ਜੀਆਂ ਚ ਸਲਾਮਤੀ ਰਹੇਗੀ, ਇਹ ਮਾਤਾ ਜੀ ਨੂੰ ਸੁਣ ਕੇ ਕੁਝ ਕੁ ਖੁਸ਼ੀ ਹੋਈ ਹੈ।
ਸੁਖ ਸੋ ਜਾਏ ਬਰਾਤੀ ਘਰ ਕੋ।
ਚਲੋ ਜਿਹੜੇ ਬਰਾਤੀ ਆਉਣਗੇ ਉਹ ਸੁੱਖ ਦੇ ਨਾਲ ਆਨੰਦ ਦੇ ਨਾਲ ਆਪਣੇ ਘਰ ਵਾਪਸ ਮੁੜਨਗੇ, ਘਰ ਵਾਪਸ ਜਾਣਗੇ।
ਤਉ ਡਰਤ ਉਰ ਲਾਗਤ ਧਰ ਕੋ,
ਪਰ ਫਿਰ ਵੀ ਮਾਤਾ ਜੀ ਦਾ ਮਨ ਡਰਦਾ ਤੇ ਹਿਰਦਾ ਧੜਕਦਾ ਹੈ, ਮਨ ਜਿਹੜਾ ਹੈ ਉਹ ਕੰਬਦਾ ਹੈ।
ਮੁਖ ਕਮਲਾਏ ਸ਼ਸ਼ੰਕਤ ਹੋਈ,
ਮਾਤਾ ਜੀ ਦਾ ਮੁਖ ਕੁਮਲਾ ਗਿਆ, ਮਨ ਦੇ ਵਿਚ ਏਦਾਂ ਸ਼ਸ਼ੰਕਤ ਬਿਰਤੀ ਹੋ ਰਹੀ ਹੈ ਕਿ ਪਤਾ ਨੀ ਕੀ ਬਣੇਗਾ ਕੀ ਹੋਵੇਗਾ।
ਦਹਿਨ ਬਿਲੋਚਨ ਫਰਕਤ ਜੋਈ,
ਮਾਤਾ ਜੀ ਦੀ ਸੱਜੀ ਅੱਖ ਫਰਕਦੀ ਹੈ, ਜਿਹੜੇ ਮਾੜੇ ਸਗਨਾਂ ਦੇ ਪ੍ਰਤੀਕ ਹੁੰਦੇ ਨੇ ਉਹ ਨਜ਼ਰ ਆ ਰਹੇ ਨੇ ਮਾਤਾ ਨੂੰ, ਮਾਤਾ ਜੀ ਦੀ ਸੱਜੀ ਅੱਖ ਫਰਕ ਰਹੀ ਹੈ।
ਮਹਾ ਉਦਾਸ ਦਿਵਸ ਦਿਖੀ ਅੰਤੇ,
ਜਿਹੜੇ ਦਿਨ ਨੇ ਉਹ ਵੀ ਬੜੇ ਉਦਾਸ ਜੇ ਨਜ਼ਰ ਆਉਂਦੇ ਨੇ, ਏਦਾਂ ਲੱਗਦਾ ਵੀ ਬੜੇ ਉਦਾਸੀ ਵਾਲੇ ਦਿਨ ਛਾਏ ਹੋਏ ਨੇ। ਕਾਂ ਜਿਹੜੇ ਨੇ ਉਹ ਬੜਾ ਭਿਆਨਕ ਬੋਲ ਰਹੇ ਨੇ, ਏਦਾਂ ਮਾਤਾ ਜੀ ਵੇਖਦੇ ਆਕਾਸ਼ ਦੇ ਵਿਚ ਗਿੱਧਾਂ ਜਿਹੜੀਆਂ ਨੇ ਉਹ ਫਿਰਦੀਆਂ ਨਜ਼ਰ ਆਉਂਦੀਆਂ ਨੇ।
ਮਹਾ ਅਮੰਗਲ ਨਮਿਤ ਦਰਸਨ ਤੇ,
ਏਦਾਂ ਅਮੰਗਲ ਦਾ ਰੂਪ ਨਜ਼ਰ ਆ ਰਿਹਾ ਮਾਤਾ ਜੀ ਨੂੰ, ਅਮੰਗਲਕਾਰੀ ਸਗਨ ਅਪਸ਼ਗਨ ਜਿਹੜੇ ਨੇ ਉਹ ਨਜ਼ਰ ਆ ਰਹੇ ਹਨ।
ਸਿਮਰਤ ਸਾਸੂ ਕੋ ਤੈ ਸਮੈ,
ਹੁਣ ਮਾਤਾ ਦਮੋਦਰੀ ਨੂੰ ਆਪਣੀ ਸੱਸ ਦੀ ਯਾਦ ਆਈ, ਆਪਣੀ ਸਾਸੂ ਮਾਂ ਮਾਤਾ ਗੰਗਾ ਜੀ, ਉਹਨਾਂ ਦਾ ਉਸ ਵੇਲੇ ਮਨ ਦੇ ਵਿਚ ਖਿਆਲ ਆਇਆ, ਮਾਤਾ ਗੰਗਾ ਜੀ ਦੀ ਯਾਦ ਆਈ।
ਤਿਸਕੇ ਅਛਤ ਫਿਕਰ ਨੇ ਹਮੈ,
ਸੋਚਦੇ ਨੇ ਮਾਤਾ ਦਮੋਦਰੀ ਜੀ, ਜਦੋਂ ਮਾਤਾ ਜੀ ਮੌਜੂਦ ਸੀ ਉਹਨਾਂ ਦੇ ਹੁੰਦਿਆਂ ਮੈਨੂੰ ਕਿਸੇ ਪ੍ਰਕਾਰ ਦਾ ਕੋਈ ਫਿਕਰ ਨਹੀਂ ਸੀ, ਕਿਉਂਕਿ ਮਾਤਾ ਗੰਗਾ ਜੀ ਤੋਂ ਬਾਅਦ ਜਿੰਨੀ ਜਿੰਮੇਵਾਰੀ ਸੀ ਉਹ ਮਾਤਾ ਦਮੋਦਰੀ ਜੀ ਦੇ ਸਿਰ ਸੀ, ਮਾਤਾ ਦਮੋਦਰੀ ਜੀ ਵੱਡੇ ਮਹਿਲ ਸਨ ਸਤਿਗੁਰਾਂ ਦੇ, ਇਸ ਕਰਕੇ ਘਰ ਪਰਿਵਾਰ ਦੀ ਸਾਰੀ ਜਿੰਮੇਵਾਰੀ ਮਾਤਾ ਜੀ ਨਿਭਾਉਂਦੇ ਸੀ, ਤੇ ਮਾਤਾ ਜੀ ਸੋਚਦੇ ਨੇ ਵੀ ਚਲੋ ਜਦੋਂ ਤੱਕ ਮਾਤਾ ਜੀ ਹਾਜ਼ਰ ਸਨ ਉਦੋਂ ਤੱਕ ਮੈਨੂੰ ਕਿਸੇ ਪ੍ਰਕਾਰ ਦਾ ਕੋਈ ਫਿਕਰ ਨਹੀਂ ਸੀ।
ਜਿਸਕੇ ਜੀਵਤ ਰਹੇ ਸੁਖਾਰੇ,
ਮਾਤਾ ਗੰਗਾ ਜੀ ਜਿੰਨੇ ਦੇਰ ਤੱਕ ਜਿਉਂਦੇ ਰਹੇ ਉਹਨਾਂ ਦੇ ਜਿਉਂਦਿਆਂ ਜੀ ਮੈਨੂੰ ਨਹੀਂ ਸੀ ਕੋਈ ਫਿਕਰ ਵੀ ਕੌਣ ਲਿਆ ਰਿਹਾ ਕੌਣ ਲੈ ਕੇ ਜਾ ਰਿਹਾ, ਮੈਨੂੰ ਕਦੇ ਕਿਸੇ ਪ੍ਰਕਾਰ ਦਾ ਕੋਈ ਫਿਕਰ ਨਹੀਂ ਸੀ, ਮੈਂ ਸੁਖਾਲੀ ਸੀ।
ਨਿਜ ਦੁੱਖ ਕਿਸਕੇ ਨਿਕਟ ਉਚਾਰੇ,
ਹੁਣ ਮੈਂ ਆਪਣਾ ਦੁੱਖ ਕਿਹਦੇ ਕੋਲ ਸੁਣਾਵਾਂ। ਅੱਗੇ ਕੋਈ ਸਮੱਸਿਆ ਹੁੰਦੀ ਸੀ ਤੇ ਮਾਤਾ ਗੰਗਾ ਜੀ ਨੂੰ ਬੇਨਤੀ ਕਰਦੀ ਸੀ, ਹੁਣ ਮੈਂ ਆਪਣਾ ਦੁੱਖ ਕਿਹਨੂੰ ਸੁਣਾਵਾਂ, ਹੁਣ ਮੈਂ ਆਪਣੇ ਅੰਦਰ ਦੀ ਬਿਪਤਾ ਕਿਹਨੂੰ ਦੱਸਾਂ।
ਹੋਈ ਹੁਤੀ ਜੇ ਮੁਝ ਤੇ ਬੁਰੀ,
ਚਲੋ ਜੇ ਮੇਰੇ ਕੋਲੋਂ ਬੁਰਾ ਕੰਮ ਹੋ ਹੀ ਗਿਆ, ਮੇਰੇ ਕੋਲੋਂ ਮੰਨ ਲਓ ਵੀ ਮਾੜਾ ਕੰਮ ਹੋ ਗਿਆ, ਹੋਇਆ ਵੀ ਹੈ ਮੇਰੇ ਕੋਲੋਂ, ਚਲੋ ਜੇ ਬੁਰੀ ਗੱਲ ਹੋ ਗਈ ਹੈ,
ਸੁਣ ਕਰ ਜਦ ਗੁਰ ਛਿਮਾ ਨਾ ਕਰੀ,
ਸੁਣ ਕੇ ਸਤਿਗੁਰੂ ਜੀ ਛਿਮਾ ਕਰ ਦਿੰਦੇ ਪਰ ਉਹਨਾਂ ਨੇ ਵੀ ਮੈਨੂੰ ਛਿਮਾ ਨਹੀਂ ਕੀਤਾ। ਜੇ ਮੇਰੇ ਕੋਲੋਂ ਬੁਰਾ ਕੰਮ ਹੋ ਗਿਆ, ਮੈਂ ਇਨਕਾਰ ਕੀਤਾ, ਗੁਰੂ ਸਾਹਿਬ ਦਾ ਬਚਨ ਮੋੜਿਆ ਹੈ ਤੇ ਮੇਰੇ ਕੋਲੋਂ ਇਹ ਬੁਰਾ ਕੰਮ ਹੋਇਆ ਤੇ ਗੁਰੂ ਸਾਹਿਬ ਨੇ ਵੀ ਮੈਨੂੰ ਛਿਮਾ ਨਹੀਂ ਕੀਤਾ, ਸੁਣ ਕੇ ਉਹਨਾਂ ਨੇ ਵੀ ਆਪਣਾ ਛਿਮਾ ਵਾਲਾ ਸੁਭਾਅ ਨਹੀਂ ਧਾਰਨ ਕੀਤਾ।
ਕਿਮ ਬੀਤੇਗੀ ਵਿਆਹ ਮਜਾਰੇ,
ਪਤਾ ਨਹੀਂ ਹੁਣ ਵਿਆਹ ਵਿਚ ਕੀ ਬੀਤੇਗੀ ਕੀ ਹੋਵੇਗਾ, ਵਿਆਹ ਦੇ ਸਮੇਂ ਪਤਾ ਨਹੀਂ ਕਿਹੋ ਜਿਹਾ ਸਮਾਂ ਬਣੇ।
ਬੁਰੇ ਸ਼ਗੁਨ ਸਭ ਜਾਏ ਨਿਹਾਰੇ,
ਸਾਰੇ ਬੁਰੇ ਸ਼ਗਨ ਹੀ ਨਜ਼ਰ ਆ ਰਹੇ ਨੇ, ਮੈਨੂੰ ਤਾਂ ਮਾੜੇ ਸ਼ਗਨ ਹੀ ਨਜ਼ਰ ਆ ਰਹੇ ਹਨ।
ਨੈਸਨ ਬੰਦੀ ਮੇਲ ਬੁਲਾਇਓ,
ਉਧਰ ਗੁਰੂ ਸਾਹਿਬ ਨੇ ਕਿਸੇ ਰਿਸ਼ਤੇਦਾਰ ਨੂੰ ਵੀ ਕੋਈ ਸੱਦਾ ਨਹੀਂ ਭੇਜਿਆ, ਸੰਬੰਧੀਆਂ ਨੂੰ ਨਹੀਂ ਬੁਲਾਇਆ। ਮੈਂ ਕਹਿੰਦੀ ਰਹੀ ਹਾਂ ਵੀ ਰਿਸ਼ਤੇਦਾਰਾਂ ਨੂੰ ਸੱਦੇ ਭੇਜ ਦਿਓ, ਕਹਿੰਦੇ ਨਹੀਂ ਰਿਸ਼ਤੇਦਾਰ ਨਹੀਂ ਸੱਦਣੇ, ਹਾਲੇ ਸੰਬੰਧੀਆਂ ਨੂੰ ਨਹੀਂ ਬੁਲਾਵਾ ਭੇਜਣਾ। ਉਧਰ ਰਿਸ਼ਤੇਦਾਰਾਂ ਨੂੰ ਕਿਸੇ ਸੰਬੰਧੀ ਨੂੰ ਵੀ ਕੋਈ ਸੱਦਾ ਨਹੀਂ ਭੇਜਿਆ, ਨਾ ਮੇਲ ਬੁਲਾਇਆ।
ਬੋਹਰ ਕ੍ਰੋਪ ਕੈ ਸਰਾਪ ਅਲਾਇਓ,
ਫੇਰ ਹੁਣ ਅੱਜ ਕੋਪ ਕਰਕੇ ਮਨ ਚ ਵੀ ਰਸ ਧਾਰਨ ਕਰਕੇ ਏਦਾਂ ਦਾ ਸਰਾਪ ਅਲਾ ਦਿੱਤਾ, ਏਦਾਂ ਦਾ ਬਚਨ ਆਪਣੇ ਮੁਖੋਂ ਕਰ ਦਿੱਤਾ ਹੈ।
ਇਤਿਆਦਕ ਬੋਰੀ ਦੇ ਵਿਚਾਰਤ,
ਏਦਾਂ ਮਾਤਾ ਦਮੋਦਰੀ ਜੀ ਮਨ ਚ ਬੜੀਆਂ ਵਿਚਾਰਾਂ ਕਰਦੇ, ਬੜਾ ਸੋਚਦੇ ਨੇ ਪਤਾ ਨੀ ਕੀ ਹੋਵੇਗਾ ਕੀ ਬਣੇਗਾ, ਕਈ ਸੋਚਾਂ ਮਾਤਾ ਜੀ ਦੇ ਮਨ ਚ ਆਉਂਦੀਆਂ ਨੇ ਜਾਂਦੀਆਂ ਨੇ।
ਉਰ ਦਮੋਦਰੀ ਚਿੰਤਾ ਆਰਤ,
ਬੜੀ ਭਾਰੀ ਚਿੰਤਾ ਕਰਕੇ ਮਾਤਾ ਦਮੋਦਰੀ ਜੀ ਦਾ ਮਨ ਬੜਾ ਦੁਖੀ ਹੋ ਰਿਹਾ, ਆਰਤ ਹੋ ਰਿਹਾ ਹੈ।
ਗੁਰ ਘਰ ਕੋਈ ਮਪਾ ਬਿਰਤਾਂਤ,
ਖਾਲਸਾ ਜੀ ਤਾਂ ਗੁਰੂ ਘਰ ਦੀ ਕਥਾ ਹੈ, ਗੁਰੂ ਘਰ ਦੇ ਵਿਚ ਏਦਾਂ ਦੀ ਖੇਡ ਵਰਤੀ ਹੈ, ਗੁਰੂ ਘਰ ਦੇ ਵਿਚ ਇਸ ਤਰ੍ਹਾਂ ਦਾ ਕੌਤਕ ਵਰਤਿਆ ਹੈ।
ਰਚਿਓ ਵਿਆਹ ਕਰ ਤਿਆਰੀ ਦਾਤ,
ਵਿਆਹ ਰਚਿਆ ਜਾ ਰਿਹਾ ਤੇ ਵਿਆਹ ਵਾਸਤੇ ਦਾਜ ਆਦਿਕ ਜਿਹੜਾ ਬੀਬੀ ਵੀਰੋ ਨੂੰ ਦੇਣਾ ਉਹ ਵੀ ਤਿਆਰ ਕੀਤਾ ਜਾ ਰਿਹਾ।
ਅਬ ਸੁਣੀਏ ਜਿਮ ਪਰਿਓ ਵਿਗਾਰ,
ਹੁਣ ਇਹ ਸੁਣੋ ਕਿ ਵਿਗਾੜ ਕਿਵੇਂ ਪਿਆ। ਜਿਹੜੇ ਜੰਗ ਦੇ ਆਸਾਰ ਬਣੇ ਨੇ, ਪਹਿਲਾ ਜੰਗ ਹੋਇਆ ਅੰਮ੍ਰਿਤਸਰ ਸਾਹਿਬ ਦਾ, ਉਸ ਜੰਗ ਦੇ ਜਿਹੜੇ ਆਸਾਰ ਕਿਵੇਂ ਬਣੇ, ਕੀ ਕਾਰਨ ਹੋਇਆ ਕਿ ਜੰਗ ਯੁੱਧ ਛਿੜਿਆ, ਉਹਦੇ ਜਿਹੜੇ ਕਾਰਨ ਨੇ, ਉਸ ਜੰਗ ਦਾ ਜਿਹੜਾ ਆਗਾਜ਼ ਹੋਇਆ ਉਹ ਕਿਵੇਂ ਹੋਇਆ, ਉਹ ਹੁਣ ਆਪ ਜੀ ਧਿਆਨ ਨਾਲ ਸੁਣੋ।
ਪਯੋ ਯੁੱਧ ਬੋ ਪਟਨ ਸੰਘਾਰ,
ਜਿਹੜਾ ਬੜਾ ਸੂਰਮਿਆਂ ਨੂੰ ਨਾਸ਼ ਕਰਨ ਵਾਲਾ ਸੂਰਮੇ ਨਾਸ਼ਕ ਜੰਗ ਹੋਇਆ, ਯੁੱਧ ਹੋਇਆ, ਉਸ ਯੁੱਧ ਦਾ ਜਿਹੜਾ ਵਿਗਾੜ ਪਹਿਲਾਂ ਪਿਆ ਕਿਵੇਂ, ਉਹ ਵਿਗਾੜ ਦਾ ਕਾਰਨ ਕੀ ਹੈ ਕਿ ਬਾਦਸ਼ਾਹ ਸ਼ਾਹਜਹਾਨ ਨਾਲ ਪਹਿਲਾਂ ਵਿਗਾੜ ਪਿਆ, ਤਾਂ ਹੀ ਬਾਦਸ਼ਾਹ ਨੇ ਫੌਜ ਭੇਜੀ ਤੇ ਜੰਗ ਹੋਇਆ, ਉਹ ਵਿਗਾੜ ਕਿਵੇਂ ਪਿਆ, ਕੀ ਕਾਰਨ ਸੀ ਕਿ ਜੰਗ ਦੇ ਆਸਾਰ ਬਣੇ ਹਨ।
ਲਾਪੁਰ ਸ਼ਾਹਜਹਾਂ ਕੀ ਅਬਾਸਾ,
ਉਹ ਹੁਣ ਤੁਸੀਂ ਸੁਣੋ, ਲਾਹੌਰ ਸ਼ਹਿਰ ਦੇ ਵਿਚ ਬਾਦਸ਼ਾਹ ਸ਼ਾਹਜਹਾਨ ਦਾ ਨਿਵਾਸ ਸੀ, ਲਾਹੌਰ ਦੇ ਵਿਚ ਬਾਦਸ਼ਾਹ ਸ਼ਾਹਜਹਾਨ ਰਹਿ ਰਿਹਾ ਸੀ।
ਅਨਗਨ ਚਮੂ ਤਰੀ ਚੋ ਪਾਸਾ,
ਅਣਗਿਣਤ ਫੌਜ ਦਾ ਮਾਲਕ ਹੈ ਬਾਦਸ਼ਾਹ ਹੈ, ਅਣਗਿਣਤ ਫੌਜਾਂ ਦੇ ਬਾਦਸ਼ਾਹ ਸ਼ਾਹਜਹਾਨ ਦੇ ਕੋਲ ਰਹਿੰਦੀਆਂ ਨੇ, ਚਾਰੇ ਪਾਸੇ ਫੌਜਾਂ ਨਾਲ ਘਿਰਿਆ ਰਹਿੰਦਾ ਹੈ।
ਪੈਦਲ ਬ੍ਰਿੰਦ ਕਰੇ ਬੋ ਡੇਰੇ,
ਪੈਦਲ ਚੱਲਣ ਵਾਲੇ ਬੜੇ ਬੜੇ ਸੂਰਮੇ ਜਿਨ੍ਹਾਂ ਦੇ ਡੇਰੇ ਚਾਰੇ ਪਾਸੇ ਕੀਤੇ ਹੋਏ ਨੇ ਲਾਹੌਰ ਚ,
ਤਿਮ ਇਹਾ ਕੇ ਅਸਵਾਰ ਕਨੇਰੇ,
ਉਦੋਂ ਏਦਾਂ ਪੈਦਲ ਚੱਲਣ ਵਾਲੀ ਫੌਜ, ਫਿਰ ਘੋੜਿਆਂ ਤੇ ਘੋੜ ਸਵਾਰ ਜਿਹੜੇ ਸਿਪਾਹੀ ਨੇ ਉਹ ਵੱਖਰੇ, ਰਥਾਂ ਤੇ ਸਵਾਰ ਹੋਣ ਵਾਲੇ, ਹਾਥੀਆਂ ਤੇ ਸਵਾਰ ਹੋਣ ਵਾਲੇ, ਏਦਾਂ ਚਾਰ ਪ੍ਰਕਾਰ ਦੀ ਫੌਜ ਮੰਨੀ ਜਾਂਦੀ ਸੀ। ਤੇ ਕਹਿੰਦੇ ਇਸ ਤਰ੍ਹਾਂ ਜਿਹੜੇ ਫਿਰ ਘੋੜਿਆਂ ਤੇ ਸਵਾਰ ਹੋਣ ਵਾਲੇ ਘੋੜ ਸਵਾਰ ਸਿਪਾਹੀ ਹਨ,
ਗਨ ਮਤੰਗ ਚਿੰਗਾਰਤ ਖਰੇ,
ਮਤੰਗਾਂ ਤੇ ਹਾਥੀਆਂ ਤੇ ਸਵਾਰ ਹੋਣ ਵਾਲੀ ਫੌਜ ਸਿਪਾਹੀ ਜਰਨੈਲ ਵੱਖਰੇ ਫਿਰਦੇ ਨੇ, ਹਾਥੀ ਵੀ ਚਿੰਗਾੜ ਰਹੇ ਹਨ।
ਕੰਚਨ ਰਜਤ ਝੂਲ ਪਰਵਰੇ,
ਇਹਨਾਂ ਦੇ ਉੱਤੇ ਸੋਨੇ ਤੇ ਚਾਂਦੀ ਦੀਆਂ ਝੁੱਲਾਂ ਪਾਈਆਂ ਹੋਈਆਂ ਹਨ, ਸੋਨੇ ਤੇ ਚਾਂਦੀ ਦੇ ਝੁੱਲਾਂ ਨਾਲ ਟੱਕੇ ਹੋਏ ਹਨ।
ਚਹੂ ਦਿਸ਼ਨ ਕੋ ਧਨ ਗਨ ਆਵੇ,
ਬਾਦਸ਼ਾਹ ਹੈ, ਚਾਰਾਂ ਦਿਸ਼ਾਵਾਂ ਤੋਂ ਪੈਸਾ ਆਉਂਦਾ ਚੱਲ ਕੇ ਬਾਦਸ਼ਾਹ ਕੋਲ, ਕਮੀ ਥੋੜੀ ਹੈ ਕਿਸੇ ਚੀਜ਼ ਦੀ ਸ਼ਾਹਜਹਾਨ ਕੋਲ। ਕਹਿੰਦੇ ਚਾਰਾਂ ਦਿਸ਼ਾਵਾਂ ਤੋਂ ਪੈਸਾ ਚੱਲ ਕੇ ਆਉਂਦਾ ਹੈ।
ਦੰਡ ਭਰੇ ਸਗਰੇ ਡਰ ਪਾਵੇ,
ਸਾਰੇ ਵੱਡੇ ਵੱਡੇ ਰਾਜੇ ਨਵਾਬ ਇਹਦੇ ਕੋਲੋਂ ਡਰ ਕੇ ਇਹਦਾ ਦੰਡ ਭਰਦੇ ਨੇ, ਇਹਦਾ ਮਸੂਲ ਭਰਦੇ ਹਨ।
ਅਵਨੀ ਤਲ ਮੈਂ ਅਸਨੇ ਕੋਈ,
ਸਾਰੇ ਭਾਰਤ ਖੰਡ ਦੀ ਧਰਤੀ ਤੇ ਇਹੋ ਜਿਹਾ ਕੋਈ ਸੂਰਮਾ ਨਹੀਂ ਹੈ।
ਲੋਹਾ ਲੇ ਸਮੁਖੋ ਜੋਈ,
ਜਿਹੜਾ ਬਾਦਸ਼ਾਹ ਸ਼ਾਹਜਹਾਨ ਦੇ ਸਾਹਮਣੇ ਆ ਕੇ ਇਹਦੇ ਨਾਲ ਲੋਹਾ ਲੈ ਸਕੇ, ਸਾਰੇ ਭਾਰਤ ਖੰਡ ਚ ਇਹੋ ਜਿਹਾ ਕੋਈ ਸੂਰਮਾ, ਇਹ ਤਾਂ ਛੇਵੇਂ ਪਾਤਸ਼ਾਹ ਮਹਾਰਾਜ ਜੀ ਨੇ ਤੇਗ ਚੁੱਕੀ ਆ ਬਾਦਸ਼ਾਹ ਦੇ ਖਿਲਾਫ਼, ਹੋਰ ਕਿਸੇ ਨੇ ਹੌਸਲਾ ਨਹੀਂ ਕੀਤਾ। ਸਾਰੀ ਧਰਤੀ ਦੇ ਉੱਤੇ ਕਹਿੰਦੇ ਅਵਨੀ ਤਲ ਦੇ ਉੱਤੇ ਭਾਰਤ ਖੰਡ ਦੇ ਵਿੱਚ ਕੋਈ ਇਹੋ ਜਿਹਾ ਸੂਰਮਾ ਨਹੀਂ ਜਿਹੜਾ ਬਾਦਸ਼ਾਹ ਸ਼ਾਹਜਹਾਨ ਦੇ ਸਾਹਮਣੇ ਖਲੋ ਕੇ ਇਹਦੇ ਨਾਲ ਲੋਹਾ ਲੈ ਸਕੇ।
ਚੱਕਰਵਰਤ ਜਿਮ ਪ੍ਰਥਮ ਮਾਨੇ,
ਜਿਵੇਂ ਇਹਦੇ ਤੋਂ ਪਹਿਲਾਂ ਚੱਕਰਵਰਤੀ ਰਾਜੇ ਹੁੰਦੇ ਸਨ,
ਅਬ ਕਲ ਮੈਂ ਇਹ ਤਿੰਨੋ ਸਮਾਨੇ,
ਉਹਨਾਂ ਵਰਗਾ ਕਲਯੁਗ ਦੇ ਵਿੱਚ ਇਹ ਸ਼ਾਹਜਹਾਨ ਬੜਾ ਬਲੀ ਚੱਕਰਵਰਤੀ ਰਾਜਾ, ਚੱਕਰਵਰਤੀ ਬਾਦਸ਼ਾਹ ਹੈ।
ਦਸ ਹਜ਼ਾਰ ਤੋਂ ਪਾਜੇ ਸੰਗ,
ਏਡੀ ਵੱਡੀ ਫੌਜ ਹੈ ਬਾਦਸ਼ਾਹ ਸ਼ਾਹਜਹਾਨ ਦੀ ਕਿ 10,000 ਤੋਪਾਂ ਨੇ ਇਹਦੇ ਫੌਜ ਦੇ ਵਿਚ, ਇਹਦੇ ਲਸ਼ਕਰ ਦੇ ਵਿਚ 10,000 ਵੱਡੀਆਂ ਤੋਪਾਂ ਹਨ।
ਛੁੱਟੇ ਸ਼ਕਤ ਜਿਨ ਦੇ ਗਿਰ ਭੰਗ,
ਵੀ ਇਹੋ ਜੇ ਬਲ ਵਾਲੀਆਂ ਤੋਪਾਂ ਨੇ ਵੀ ਜਦੋਂ ਉਹਨਾਂ ਚ ਗੋਲੇ ਪਾ ਕੇ ਛੱਡਿਆ ਜਾਂਦਾ ਹੈ ਤੇ ਪਹਾੜਾਂ ਨੂੰ ਵੀ ਤੋੜ ਕੇ ਰੱਖ ਦੇਣ, ਕਿਲੇ ਤਾਂ ਕੀ ਵਿਚਾਰੇ ਨੇ ਉਹਨਾਂ ਦੇ ਸਾਹਮਣੇ। ਕਹਿੰਦੇ ਇਹੋ ਜਿਹੀਆਂ ਵੱਡੀਆਂ ਤੋਪਾਂ ਕਿ ਪਹਾੜਾਂ ਨੂੰ ਵੀ ਚੱਕਣਾ ਚੂਰ ਕਰਕੇ ਰੱਖ ਦੇਣ।
अरे दुर्ग बपरे का
पहाड़ा नू तोड़न दी शक्ति रख दिया एहो जिया तोपा उना दे सामने किले ता बिचारे की ने की अड़ने सन किले ता की उना दे सामने खलोने सन
हर हर तार कंपावत मां
जेड़े जदों चल दिया सन ते उना दे चलन दे नाल थर हर धरती कंबदी सी
अर्द लच रे त्यार जमूरे
अर्द लच यानी की 50,000 छोटे जमूरे जेड़े सन ओ एदी फौज दे विच सन
रण मैं रिपन प्रार दूरे
जेड़े दूर तक वार करदे ने दूर तक जंग दे मैदान च दुश्मना नू मारदे हन
बड समाज सो उतरे ओ शाहू
एदा बादशाह दा बड़ा बड़ा साजो समाज उतरिया होया लाहौर शहर दे विच
सेवें सब चित के नर नाहू
सारी धरती दे बड़े बड़े राजे बादशाह नू सेवदे ने बादशाह दी शरण च रहिंदे हन
एक दिन निकसी ओलापुर छोरा
एक दिन दा वचन है कि बादशाह शाहजहान लाहौर शहर चो बाहर निकलिया लाहौर शहर विचों बाहर नू निकलिया है
पर कै सदन सुदा सर ओरा
इन्हें अपना मुंह श्री अमृतसर साहब वल कीता लाहौर तो अमृतसर साहब वल नू चल पिया बादशाह शिकार खेडण वास्ते चढ़िया ते शिकार खेडन वास्ते लाहौर तो ए श्री अमृतसर साहब वल नू मुंह करके चल पिया
कानन में गन जीवन कावे
जंगल दे विच बहुत सारे जीवां नू मार रहा है बहुत सारे जीवां दी हत्या कर रहा है
स्वानन ते गन मृगन गावे
अपने शिकारी कुत्तियां दे कोलो हिरना नू पड़वाउंदा है हिरना नू पकड़ाउंदा है
करत अखेर आदम गयावा
एदा शिकार खेड़दा खेड़दा लाहौर तो अमृतसर साहब तक दा जेड़ा पिंड है अद्धे रस्ते आ गया ओना ही परे लाहौर है ते ओना ही उरले पासे अमृतसर साहब है कहिंदे अद तक ए शिकार खेड़दा बादशाह आ पहुंचया
श्रमत शाहो ते कुछ अलसावा
बादशाह थक गया दूरों चल के आया सी पिंडा बड़ा लम्मा तय कर लिया ते बादशाह थक गया ते शर्मत होण करके ए कुछ क अलसा गया इने कुछ क आलस कीती
करियो निवेश निसा बिसरामा
इने आख्या भी इत्थे ही अज पड़ा कर लो ना तां हुण पिछे जा सकदे आ ते पिछे जाना भी हुण औखा है थकावट हो चुकी सी बादशाह नू उत्थे ही कहिंदे इने अपने तंबू आदक गड़ा लए ते रात उत्थे ही बतीत कीती
ब्रिंद बहानी उमड़त आई
बहुत सारिया फौजा उमड़ के एदे नाल चल के आईया हन
पर दीनस डेरा चौकाई
जिन्नी फौज आई सी बादशाह नाल उना ने भी डेरा कर लिया चारे पासे जिथे जिथे किसे नू थां मिली सब ने डेरे पा लए
गजबाजी ने बन मत गेरा
कहंदे हाथियां ते घोड़िया ने एक बारी जंगल नू मथ के रख दिता सारे जंगल नू बन नू कहंदे रिड़क के रख दिता इन्ने हाथी ते घोड़े आए ने बादशाह नाल
उतरे ओ लश्कर शौक नेरा
बड़ा बड़ा लश्कर लाओ लश्कर है बादशाह दा उतरिया होया
गन उमराव चमू जुते आए
बड़े बड़े उमराव बड़े बड़े अहलकार अफसर वजीर जेड़े बादशाह दे नाल अपनियां फौजां दे समेत उतरे ने
जो नित करे सलामन जाए
सारे उमराब उतरे ने जेड़े बादशाह नू रोज जाके सलामा करदे सी बादशाह कुल जाके चुक चुक के बादशाह दियां खुशामदां करदे सन
खान पान करके समुदाई
रात दा समा सी इन्हां ने डेरे कर ले रात नू इन्हां ने सारिया ने खान पान कीता है
सुपत जथा सुख रात बिताई
सुख दे नाल इन्हां सारिया ने रात बतीत कीती है
भई प्रात पिक जागे ओ शाऊ
अगला दिन होया तो बादशाह उठिया दिन चढ़े बादशाह ने उठ के
करन अखेर चैत चित माऊ
इन्हें आख्या अज फिर शिकार खेडी शिकार खेडनी आया होया सी उचे उचे तौर ते अगले दिन फेरे ने शिकार खेडन वास्ते मन च फुरना कीता
गन चीते अर स्वान बिसाले
बहुत सारे चीते शिकारी जेड़े शिकार खेडदे सन कुत्ते शिकारी ओ एदे नाल मीर शिकार हुंदे सन उहनां समयां च ओ मीर शिकार जेड़े उन्हां दा काम हुंदा सी शिकारी जानवरां नू सारयां नू संभालना नाल होके चलना ओ सारे बहुत सारे चीते ਤੇ ਸ਼ਿਕਾਰੀ ਕੁੱਤੇ ਉਹ ਬਾਦਸ਼ਾਹ ਦੇ ਨਾਲ ਚੱਲੇ ਹਨ।
ਕਹਿੰਦੇ
ਬੜਾ ਬਲ ਹੈ ਉਹਨਾਂ ਦੇ ਵਿਚ, ਤੇ ਘਿਓ ਖਾਣ ਵਾਲੇ ਜਿਹੜੇ ਸਨ ਉਹ ਇਹੋ ਜਿਹੇ ਬਲਸ਼ਾਲੀ ਚੀਤੇ ਤੇ ਸਵਾਨ ਕੁੱਤੇ, ਤੇ ਕਹਿੰਦੇ ਉਹ ਜਿਹੜੇ ਬਲਸ਼ਾਲੀ ਸਨ ਬੜੇ ਬਲ ਦੇ ਨਾਲ ਆਮਖ ਜਿਹੜਾ ਹੈ ਮਾਸ ਜਿਹੜਾ ਹੈ ਉਹ ਖਾਂਦੇ ਨੇ।
ਬਹਿਰੀ ਬਾਜ ਕੁਈ ਬੋ ਸ਼ਿਕਰੇ,
ਬਹਿਰੀਆਂ ਬਾਜ ਕੁਈਆਂ ਇਹ ਸਾਰੀਆਂ ਸ਼ਿਕਾਰੀ ਪੰਛੀਆਂ ਦੀਆਂ ਕਿਸਮਾਂ ਨੇ, ਬਾਜਾਂ ਦੀਆਂ ਕਿਸਮਾਂ ਨੇ, ਬਹਿਰੀਆਂ ਬਾਜ ਕੁਈਆਂ ਤੇ ਸ਼ਿਕਰੇ ਆਦਿਕ।
ਲਗਰ ਚਗਰ ਜੁਰਰੇ ਖਗ ਪਕਰੇ,
ਲਗਰ ਚਗਰ ਜੁਰਰੇ ਇਨ੍ਹਾਂ ਨੇ ਵੀ ਬੜੇ ਬੜੇ ਪੰਛੀਆਂ ਨੂੰ ਪਕੜਿਆ ਹੈ।
ਬਾਜ ਜੁਈ ਲੀਨੇ ਗਨ ਆਇਓ,
ਇਹ ਤਾਂ ਬਹੁਤ ਸਾਰੇ ਬਾਜ ਜੁਈਆਂ ਲੈ ਕੇ ਇਹ ਗਣ ਲੈ ਕੇ ਨਾਲ ਚੱਲੇ ਆ ਰਹੇ ਹਨ।
ਪਿੱਛੇ ਤਮਾਸ਼ਾ ਆਵਤ ਤਾਇਓ,
ਬਾਦਸ਼ਾਹ ਇੱਦਾਂ ਸ਼ਿਕਾਰ ਖੇਡਦਾ ਵੇਖਦਾ, ਨਾਲੇ ਆਪ ਸ਼ਿਕਾਰ ਖੇਡਦਾ, ਨਾਲੇ ਦੇ ਪੰਛੀ ਤੇ ਜਾਨਵਰ ਸ਼ਿਕਾਰ ਖੇਡਦੇ ਨੇ, ਚੀਤੇ ਸ਼ਿਕਾਰ ਖੇਡਦੇ, ਕੁੱਤੇ ਸ਼ਿਕਾਰ ਖੇਡਦੇ ਨੇ, ਤੇ ਵੇਖਦਾ ਵੇਖਦਾ ਬਾਦਸ਼ਾਹ ਸਾਰੇ ਤਮਾਸ਼ੇ ਨੂੰ ਬੜਾ ਖੁਸ਼ ਹੋ ਰਿਹਾ।
ਨਿਕਟ ਸੁਦਾ ਸਰ ਪਹੁੰਚੇ ਆਏ,
ਇੰਨਾ ਚੱਲਿਆ ਵੀ ਚੱਲਦਾ ਚੱਲਦਾ ਅੰਮ੍ਰਿਤਸਰ ਸਾਹਿਬ ਦੇ ਨੇੜੇ ਹੀ ਆ ਪਹੁੰਚਿਆ ਬਾਦਸ਼ਾਹ। ਬਾਦਸ਼ਾਹ ਸ਼ਾਹਜਹਾਨ ਚੱਲਦਾ ਚੱਲਦਾ ਸੁਦਾ ਸਰ ਅੰਮ੍ਰਿਤਸਰ ਸਾਹਿਬ ਦੇ ਨੇੜੇ ਆ ਪਹੁੰਚਿਆ।
ਕੋਸ ਛੇ ਸੱਤ ਸੋ ਰਹਿ ਗਈ ਥਾਏ,
ਬਸ ਉਥੋਂ ਛੇ ਸੱਤ ਕੋਹ ਦੀ ਵਾਟ ਹੀ ਰਹਿ ਗਈ ਅੱਗੇ ਅੰਮ੍ਰਿਤਸਰ ਸਾਹਿਬ ਦੀ। ਚਲਦਾ ਸ਼ਿਕਾਰ ਖੇਡਦਾ ਇੰਨਾ, ਕਿਉਂਕਿ ਜੰਗਲ ਹੀ ਜੰਗਲ ਸੀ ਬੀਆਬਾਨ, ਚਲਦਾ ਚਲਦਾ ਅੰਮ੍ਰਿਤਸਰ ਸਾਹਿਬ ਦੇ ਨੇੜੇ ਆ ਟੁਕਿਆ। ਛੇ ਸੱਤ ਕੋਹ ਦੀ ਵਾਟ ਤੇ ਅੱਗੇ ਮਹਾਰਾਜ ਜੀ ਦਾ ਨਗਰ ਰਹਿ ਗਿਆ।
ਇਤ ਤੇ ਸਤ ਗੁਰ ਚਯੋ ਅਖੇਰੇ,
ਉਧਰੋਂ ਬਾਦਸ਼ਾਹ ਆ ਗਿਆ ਸ਼ਿਕਾਰ ਖੇਡਦੇ ਆ ਨੇੜੇ, ਇਧਰੋਂ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਨੇ ਵੀ ਸ਼ਿਕਾਰ ਵਾਸਤੇ ਤਿਆਰੀ ਕਰ ਲਈ। ਇਧਰੋਂ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਸ਼ਿਕਾਰ ਵਾਸਤੇ ਚੜਨ ਲੱਗੇ ਹਨ।
ਬਲੀ ਤੁਰੰਗ ਮੰਗਾਇਓ ਨੇਰੇ,
ਮਹਾਰਾਜ ਜੀ ਨੇ ਆਪਣਾ ਬਲੀ ਤੁਰੰਗਮ ਬਲੀ ਘੋੜਾ ਆਪਣੀ ਸਵਾਰੀ ਵਾਸਤੇ ਗਰੀਬ ਨਵਾਜ ਪਾਤਸ਼ਾਹ ਜੀ ਨੇ ਮੰਗਾਇਆ।
ਗਨ ਸੁਪਟਨ ਕੋ ਸੁਧ ਜਾਵੇ ਹੋਈ,
ਉਧਰ ਸਤਿਗੁਰਾਂ ਦੇ ਸੁਪਟਾਂ ਨੂੰ ਮਹਾਰਾਜ ਜੀ ਦੇ ਸਿਪਾਹੀਆਂ ਨੂੰ ਭਾਈ ਬਿਧੀ ਚੰਦ ਜੇਠਾ ਪੈੜਾ ਲੰਗਾ ਭਾਈ ਤਲੋਕਾ ਜੀ ਵਰਗੇ ਸੂਰਮਿਆਂ ਬਹਾਦਰਾਂ ਯੋਧਿਆਂ ਨੂੰ ਮਹਾਰਾਜ ਜੀ ਦੇ ਸ਼ਿਕਾਰ ਚੜਨ ਦੀ ਖਬਰ ਮਿਲੀ।
ਭਏ ਤਿਆਰ ਤੂਰਨ ਸਭ ਕੋਈ,
ਉਹ ਜਿੰਨੇ ਸੂਰਮੇ ਸਨ ਸਭ ਤਿਆਰ ਹੋ ਗਏ ਸਤਿਗੁਰਾਂ ਦੇ ਨਾਲ ਸ਼ਿਕਾਰ ਚੜਨ ਵਾਸਤੇ ਕਿ ਸ਼ਿਕਾਰ ਖੇਡਣ ਜਾਣਾ ਹੈ, ਸਭ ਨਾਲ ਤਿਆਰ ਹੋ ਗਏ ਸ਼ਿਕਾਰ ਖੇਡਣ ਲਈ।
ਹਯਨ ਜੀਨ ਪਾਏ ਤਤਕਾਲਾ,
ਤਤਕਾਲ ਉਸੇ ਵਕਤ ਘੋੜਿਆਂ ਤੇ ਕਾਠੀਆਂ ਪਾ ਕੇ ਤੰਗਾਂ ਕਸ ਲਈਆਂ।
ਬਸਤਰ ਸ਼ਸਤਰ ਸਭ ਧਰੇ ਵਿਸਾਲਾ,
ਬੜੇ ਬੜੇ ਸੋਹਣੇ ਬਸਤਰ ਸ਼ਸਤਰ ਸੁਪਟਾਂ ਨੇ ਸਰੀਰਾਂ ਤੇ ਧਾਰਨ ਕੀਤੇ ਹੋਏ ਨੇ।
ਚੜੇ ਤੁਰਤ ਸਤਗੁਰ ਡਿੱਗ ਆਏ,
ਏਦਾਂ ਚੜ ਕੇ ਬੜੀ ਛੇਤੀ ਨਾਲ ਸਤਗੁਰਾਂ ਦੇ ਕੋਲ ਆ ਗਏ।
ਨਿਜ ਕੰਦਨ ਬੰਦੂਕ ਟਿਕਾਏ,
ਉਹ ਆਪਣੇ ਮੋਢਿਆਂ ਦੇ ਉੱਤੇ ਬੰਦੂਕਾਂ ਟਿਕਾਈਆਂ ਹੋਈਆਂ ਹਨ।
ਕਹਿ ਤੋ ਮਰ ਕੇ ਗਈ ਕਮਾਨ,
ਕਿਸੇ ਨੇ ਬਰਛੀ ਫੜੀ ਹੋਈ ਆ, ਕਿਸੇ ਨੇ ਕਮਾਨ ਫੜੀ ਹੋਈ ਹੈ।
ਇਸ ਪ੍ਰਕਾਰ ਹੋਏ ਸਾਵਧਾਨ,
ਇੱਦਾਂ ਕਈ ਪ੍ਰਕਾਰ ਨਾਲ ਸਾਵਧਾਨ ਹੋ ਕੇ ਤਿਆਰ ਬਰ ਤਿਆਰ ਹੋ ਕੇ ਚੜ ਕੇ ਆਏ ਹਨ।
ਸਤ ਗੁਰ ਗਰੇ ਖੜਗ ਕੋ ਪਾਏ, ਤਰ ਤਰ ਕਸ਼ ਕਟ ਕਸੀ ਸੋ ਆਏ,
ਇਧਰ ਸਤਿਗੁਰੂ ਜੀ ਵੀ ਤਿਆਰ ਹੋਏ। ਮਹਾਰਾਜ ਜੀ ਨੇ ਆਪਣੇ ਗਾਤਰੇ ਤੇਗਾਂ ਧਾਰਨ ਕੀਤੀਆਂ, ਮੋਢਿਆਂ ਦੇ ਉੱਤੇ ਤੀਰਾਂ ਦਾ ਪੱਥਾ ਸਜਾਇਆ ਹੈ, ਔਰ ਹੱਥ ਦੇ ਵਿੱਚ ਕਠੋਰ ਤੇ ਗੰਡੀਵ ਧਨਖ ਉਹ ਮਹਾਰਾਜ ਜੀ ਨੇ ਪਕੜਿਆ ਮੋਢੇ ਤੇ ਧਾਰਨ ਕੀਤਾ ਹੈ।
ਕੰਧੇ ਧਨੁਖ ਕਠੋਰ ਕਰਾਲਾ,
ਮੋਢੇ ਤੇ ਬੜਾ ਕਠੋਰ ਗੰਡੀਵ ਧਨਖ ਨੌ ਟੰਕਾ ਧਨਖ, ਜਿਹਦੇ ਚ ਤੀਰ ਜੜ ਕੇ ਜਦੋਂ ਸਾਹਿਬ ਛੱਡਦੇ ਸੀ ਤੇ ਮੀਲਾਂ ਦਾ ਪੰਧ ਮੁਕਾ ਕੇ ਉਹ ਤੀਰ ਜਾ ਕੇ ਨਿਸ਼ਾਨੇ ਨੂੰ ਵਿੰਨ ਦਿਆ ਕਰਦਾ ਸੀ। ਇਹੋ ਜਿਹੇ ਬਲ ਨਾਲ ਚਲਾਉਣ ਵਾਲੀ ਉਹ ਕਮਾਨ महाराज जी ने मोढ़े ते धारण की है।
पए त्यार सतगुर तत्काला,
तत्काल महाराज सच्चे पातशाह जी ने ऐसा तैयारी कर ली है।
चंचल बलि कुमैत सुबाज,
चंचल बलि कुमैत घोड़ा महाराज सच्चे पातशाह, कुमैत घोड़ा बड़े बल वाला हुंदा, ताकत वाला हुंदा है। ओ घोड़ा महाराज छेवें पातशाह ने अपने चढ़न वास्ते मंगाया।
आरोहे गए कर तरबाज,
महाराज जी घोड़े ते सवार हुए, एक हाथ ते साहब ने बाज भी धारण किया। गुरु हरगोबिंद साहब जी महाराज जी ने दस्ताना पाया होया, दस्ताने दे उत्ते पैर च डोरी बन के बाज नू महाराज जी ने अपने हाथ ते बिठाया ते घोड़े ते सवार हुए ने।
जुरे कोई सुवान बलवंते,
और भी बड़िया किस्मां दे बाज महाराज जी दे नाल सन, जुर्रे कुइया ते होर जेड़े बड़े बड़े बल वाले शिकारी कुत्ते ने ओ भी नाल हन।
मीर शिकार संग गमनंते,
जेड़े मीर शिकार शिकार दे भेती जेड़े शिकार खेडना चंगी तरह जानदे सन, शिकार किथे मिलेगा किथो निकलेगा सारी विधि बनाउण वाले ओ जेड़े मीर शिकारी सन, जिन्हां ने बड़े बड़े वधिया बाज हथां विच फड़े हुए महाराज जी दे बाज सन, शिकारी कुत्ते चीते ओ नाल लए होए, ओ मीर शिकारी नाल हन।
दो त्रै कोस फिरे बन गाए,
इदा दो तीन को फिरदे रहे बन दे विच, जंगल दे विच बहुत दूर तक जंगल गाया है।
हन बेसूकर ससे उमात,
कहिंदे बड़े बड़े पाड़े सूर जेड़े सन उना जंगली सूरां दा शिकार कीता, सहां दा शिकार कीता।
आगा शाहजहां को जहां,
अगे बादशाह शाहजहां भी उतरिया होया सी कुछ दूरी ते, ओ भी शिकार खेड रहा सी, अगे उधर शाहजहां है।
श्री हरगोबिंद गमने तां,
गुरु हरगोबिंद साहब जी चल के ओदे नेड़े ही जा पहुंचे, थोड़ा जिहा फर्क रह गया, बादशाह तां ते छेवें पातशाह जी महाराज जी का थोड़ा ही फासला रह गया।
चतर कोस को अंतर रे ओ,
चार को दा फर्क रह गया, ये सतगुरां दे विच ते बादशाह दे विच चार को, चार को दा एक को दो मीलां दा हुंदा, चार को जेड़ा है ओ दोहां दा महाराज जी दा फासला जेड़ा बादशाह दे नाल रह गया।
करियो अखेर जितक चित चयो,
जिन्ना महाराज जी दा चित कीता सतगुरां ने रीझां नाल शिकार खेडिया। बादशाह और सतगुरां दे शिकार खेडण विच भी एक अंतर है कि जेड़े जीव मेरे सतगुरां दी दृष्टि थले मरदे ने मुक्त हो जांदे ने, ते बादशाह शिकार खेडदा जीवां नूं मारदा है, ओ जीवां दा शिकार खेडदा है, ओ जीव मुक्ति नूं प्राप्त नहीं हुंदे। सतगुरु सच्चे पातशाह जी महाराज जी शिकार खेड रहे ने, जिन्ना महाराज जी दे मन दी मौज है।
तीतर लवा बटेर संगारे,
तीतर लवा भी एक तीतर वर्गा ही पंछी हुंदा है, ओ लवा ते बटेर एदां दे जेड़े पंछी ने उना ते बाज छड़ छड़ के उना पंछियां दा शिकार खेड़दे ने।
सूकर ससे बिलोक प्रारे,
बड़े सूर ते सहे वेख वेख के उना दा प्रहार करके शिकार खेड़े है।
हयन पलावत पाछे परे,
घोड़े दड़ा के जदों कोई हिरन निकलदा है जां सूर निकलदा ते घोड़े दड़ा के ओदे पिछे शिकार खेडण लई दौड़दे ने।
मृगन थकाए जीत को तरे,
कहिंदे मृगां नूं थका के जिउंदिआं ही फड़ लैंदे, इन्हां नूं जिउंदिआं ही लै चलो, ते कहिंदे भजा भजा के हिरनां नूं कईआं नूं जिउंदिआं नूं पकड़ लैंदे हन।
इत्ती उत्त फिरे तवावें कोरे,
इधर उधर फिर के इदां घोड़े दड़ाउंदे हन।
दूर दूर लग कानन टोरे,
दूर दूर तक जंगल दे विच फिर के जंगल च शिकार टोलदे ने लभदे हन।
श्रमत पाए श्री हरगोबिंद,
काफी शिकार महाराज जी लम्बे समय तक खेडदे रहे, आखिरकार महाराज शिकार खेडदे कुछ आराम करना चाहते हैं।
करे अखेर ब्रितात ब्रिंद,
बहुत ज्यादा शिकार अज खेडिया महाराज जी नूं कुछ थकावट महसूस होने लगी।
विधिए सो बोले बो फिरे,
महाराज जी भाई विधि चंद नूं कहण लगे, भाई विधि चंद जी अज बहुत फिरे हैं, अज बड़ा दूर तक आपा शिकार खेडन आए हां।
तुरंग तवावन करे,
अज घोड़ा बहुत दड़ाया, सवेर दे ही घोड़े ते चढ़े हुए हां।
श्रमत पाए कित छावन आरो,
देखो ویکھو تھکاوٹ ہو رہی ہے کہ تے سنگنی چھاں ویکھو چنگے درختاں دی
اترے تا سو شرم نروارو
اتھے اتر کے آپاں کچھ تھکاوٹ دور کر لئیے مہاراج جی کہندے ویکھو بھی کہ تے سنگنی چھاں ہوئے درختاں دی تے اتھے اتر کے آپاں کچھ تھکاوٹ دور کر لئیے
پھرے اسوار دور لگے رے
سوار دور تک ادھر ادھر ویکھن لگے کوئی چنگے درخت مل جان چھاں والے
آئے بتائے ستگر میرے
انہاں نے آ کے ستگراں دے کول آ کے دسیا ایتھے بھی لیلا برتانی سی تاں ہی مہاراج جی ڈیرا کرنا چاہندے سی ایتھے بھی کوتک کھیڈنا سی ستگراں دی جڑے او جنگ دے آثار بننے نے ایتھوں ہی بننے سی تے مہاراج جی نے جدو سیو سور میں پھرن لگے ادھر ادھر ویکھن لگے کہ کوئی درخت ملے جی تھان چھان تھلے ستگراں دا آسن لگ جائے
مہاراج دوے پیپل کھڑے
انہاں نے آ کے دسیا مہاراج او سامنے دو پیپل کھڑے ہوئے نے
گمٹالا حد تے بو پرے
گمٹالے نگر دی حد تو پرے نے گمٹالے نگر دی حد تو پرے مہاراج جی دو پیپل کھڑے ہیں
تن کی پی کچھ سگن نہ چھایا
چھاں انہاں دی بھی کوئی بہتی سنگنی نہیں ہے پتلی چھاں ہے کوئی بہتی سنگنی چھاں نہیں پر سارے درختاں نالوں پھر بھی چنگی ہے جڑے ہور درخت نے انہاں نالوں چھاں انہاں دی کچھ چنگی ہے پر انی سنگنی چھاں نہیں ہے
جل تل گئے کنوں دو لایا
مہاراج جی کسے مورکھ نے لگدا بھی انہاں پپڑاں نوں نہ اگ لائی ہوئی ہے تے اگ لا کے انہاں پپڑاں نوں ایک پاسوں جلایا ہویا اس کر کے انہاں دی چھاں بہتی سنگنی نہیں
سنت ارندم تت کو گئے
ستگرو جی سن کے ادھر ہی چل پئے مہاراج جی جاندے سن بھی جڑا باج اڈ کے ہونا ایتھے ہی ہونا سی تو ستگرو جی اتھے ہی جا پہنچے دھن گرو ہرگوبند صاحب جی مہاراج جی اسی پپڑا دے کول جا اترے
پتری چھاؤں ایر اترے
چھاں حالانکہ پتلی سی مہاراج جی پھر بھی اتر گئے
اوپر بستر ڈار کی اچھایا
دیوادارا نے اتے ٹہنیاں تے نا کچھ بستر پا دیتا چادرا جا ایک لٹکا دیتا بھی تاں جو چھاں سنگنی ہو جائے تھلے دھوپ مہاراج جی دے چہرے تے نہ پوے اس کر کے سیوادارا نے کچھ اوپر سنگنی چھاں پاون پاون واسطے اتے کپڑا پا دیتا
آئے فراشن فرش بنایا
فرش بچھان والے نے آ کے فرش گلیچے بچھا دیتے
ہتے آرام کر بے تے تھرے
مہاراج جی آرام کرن واسطے ٹک گئے
لے کر نیر چورے گن کرے
ستگرو سچے پاتشاہ جی نے جل لے کے جل برتیا جل لے کے جل دا چوڑا کیتا
مکھ پنکج کو بور پکارا
مہاراج جی نے اپنا چہرہ جل دے نال دھو کے جل نو سوچ مہاراج جی نے چہرہ سوچ کیتا ہے
مردل پدن پر جل کو ڈارا
سارے دن دا مٹی کٹا چہرے تے پیا ہویا سی جل ورت رہے مہاراج سچے پاتشاہ جی
جیٹھ ماس کو کام نیوارے
پیراں دے اتے اپنے چرنا تے جل پایا جیٹھ دا مہینہ سی گرمی بہت زیادہ پیندی جیٹھ دے مہینے چ تو ستگرو جی ادا جل ورت کے اپنی گرمائش بھی جڑی سارے دن دی دور کر رہے نے
بیٹھے ستگر شرم نروارے
اپنا تھکیواں دور کرن واسطے مہاراج جی بیٹھ گئے
دور دور چھایا اولوک
دور دور تک چھایا ویکھ کے
پرے اتر جے سنگی لوک
جڑے مہاراج جی دے نال دے سنگی سی جتھے جتھے کسے نوں چھاں ملی سب نے آپو اپنا اتارا کر لیا
یا باندے ڈور کے ساتھ
دوریاں رسیاں دے نال کوڑیاں نو پچھاڑیاں پا کے بن دتا
دیکھت پٹ جت دش تھت ناتھ
جدر ستگرو جی بیٹھے سن سور میں سب مہاراج جی ول ویکھ رہے نے
ات شری ہر گوبند گتے ایسے
گرو ہر گوبند صاحب جی مہاراج جی ایدا آرام کرن لگے
ہت بسرام چھاو میں بیسے
بسرام کرن واسطے مہاراج جی چھویں پاتشاہ چھاں چ بہ گئے
شاہ جہاں ات کھیلے اکھیرے
ادھر بادشاہ شاہ جہاں شکاری کھیڈی جا رہا سی ہالے ادھر بادشاہ ہالے شکار کھیڈ رہا سی
کانن کے ہاتھ جیو کنیرے
بہت سارے جنگل دے جانوراں نوں ہاتھ رہا ہے مار رہا ہے جس پرکار نال اگے لیلا ورتی ہے جتھوں اگے جنگ دے آثار بنے نے ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋ।